SBS Radio.
ਇਸ ਵੇਲੇ ਟੈਲੀਫੋਨ ਲਾਈਨ 'ਤੇ ਰੁਪਿੰਦਰ ਕੌਰ ਹੁਣਾਂ ਨੇ ਸਾਂਝ ਬਣਾਈ ਆ। ਹੁਣੇ ਹੁਣੇ ਉਹ ਪਰਥ ਤੋਂ ਵਾਪਸ ਪਰਤੇ ਨੇ ਜਿੱਥੇ ਉਹਨਾਂ ਨੇ ਕੌਮੀ ਕੁਸ਼ਤੀ ਮੁਕਾਬਲਿਆਂ 'ਚ ਹਿੱਸਾ ਲਿਆ। ਆਓ ਉਹਨਾਂ ਤੋਂ ਇਸ ਬਾਰੇ ਹੋਰ ਜਾਣਕਾਰੀ ਲੈਂਦੇ ਹਾਂ। ਹਾਂਜੀ ਰੁਪਿੰਦਰ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
ਜੀ। ਦੱਸੋ ਸਾਨੂੰ ਕਿਵੇਂ ਰਹੀ ਤੁਹਾਡੀ ਸ਼ਮੂਲੀਅਤ?
ਹਾਂਜੀ, ਇਸ ਵਾਰੀ ਆਸਟ੍ਰੇਲੀਆ ਦੇ ਵਿੱਚ ਮੈਂ ਗੋਲਡ ਮੈਡਲ ਜਿੱਤਿਆ ਹੈ ਨੈਸ਼ਨਲ ਵਿੱਚੋਂ। ਬਹੁਤ ਵਧੀਆ ਸੀਗਾ ਇਸ ਵਾਰ, ਮੈਨੂੰ ਬਹੁਤ ਵਧੀਆ ਈਵਨ ਫੀਲ ਹੋਇਆ, ਕਿਉਂਕਿ ਅੱਗੇ ਮੈਂ ਮੋਸਟਲੀ ਲਾਈਟ ਵੇਟ 'ਚ ਹੀ ਕੰਪੀਟੀਸ਼ਨ ਕਰਦੀ ਹਾਂ ਅਤੇ ਨੋਰਮਲ ਵੇਟ ਮੇਰਾ ਵੈਸੇ 50 ਕਿਲੋਗ੍ਰਾਮ ਅਰਾਊਂਡ ਰਹਿੰਦਾ, ਬਟ ਇਸ ਵਾਰੀ ਮੈਂ ਖੁਦ ਚੂਜ਼ ਕੀਤਾ ਕਿ ਮੈਂ ਹੈਵੀ ਵੇਟ 'ਚ ਖੇਲਣਾ ਆ ਅਤੇ ਵੱਡਿਆਂ ਨਾਲ ਕੁਸ਼ਤੀ ਕਰਨੀ ਆ
ਜੀ। ਅਤੇ ਫਿਰ ਕਿਵੇਂ ਰਹੇ ਮੁਕਾਬਲੇ?
ਮੁਕਾਬਲੇ ਬਹੁਤ ਲਾਈਕ ਅਕੋਰਡਿੰਗ ਟੂ ਬਾਕੀ ਵੇਟ ਕੈਟਾਗਰੀ, ਮੇਰਾ ਜਿਹੜਾ ਕੰਪੀਟੀਸ਼ਨ ਸੀ ਉਹ ਟਫ ਸੀਗਾ। ਮੈਨੂੰ ਪਹਿਲਾਂ ਮਨ 'ਚ ਆ ਰਿਹਾ ਸੀਗਾ ਕਿ ਹਾਂ 53 ਕਿਲੋ 'ਚ ਖੇਡਣਾ ਆ ਅਤੇ ਮੁਕਾਬਲੇ ਲਾਈਕ ਜਿੱਤਣੇ ਆ, ਅਤੇ ਕੁੜੀਆਂ ਵੀ ਮਤਲਬ ਜਿਵੇਂ ਆਪਦੇ ਵੇਟ ਕੱਟ ਕਰਕੇ ਆਈਆਂ ਸੀਗੀਆਂ ਅਤੇ ਉਹਨਾਂ ਨੂੰ ਸੀਗਾ ਕਿ ਅਸੀਂ ਇਸ ਵੇਟ 'ਚ ਸ਼ਾਇਦ ਪਰਫੈਕਟ ਹਾਂ, ਬਟ ਆਪਾਂ ਵੀ ਪੂਰਾ ਮਿਹਨਤ ਕਰਕੇ ਗਏ ਸੀ, ਜਨੂੰਨ ਨਾਲ ਹੀ ਗਏ ਸੀਗੇ ਕਿ ਜਿੱਤਣਾ ਆ
ਜੀ। ਅਤੇ ਦੂਜੀਆਂ ਦੋ ਕੁੜੀਆਂ ਜਿਹੜੀਆਂ ਸੀਗੀਆਂ ਉਹ ਪਹਿਲਾਂ ਵੀ ਉਹਨਾਂ ਨਾਲ ਮੁਕਾਬਲੇ ਹੋਏ ਨੇ ਕਦੇ?
ਹਾਂਜੀ, ਇੱਕ ਨਾਲ ਮੁਕਾਬਲਾ ਹੋ ਚੁੱਕਾ ਹੈ ਜਿਹੜੀ ਕੁੜੀ ਬ੍ਰਿਸਬੇਨ ਤੋਂ ਸੀਗੀ, ਤੇ ਜਦੋਂ ਮੇਰੇ ਕਾਮਨਵੈਲਥ ਗੇਮਸ ਦੀ ਟ੍ਰਾਇਲ ਹੋਈ ਸੀ ਉਦੋਂ ਮੇਰਾ ਉਹਦੇ ਨਾਲ ਮੁਕਾਬਲਾ ਹੋਇਆ ਸੀਗਾ। ਬਟ ਇਸ ਵਾਰੀ ਜਿਹੜੀ ਦੂਜੀ ਕੁੜੀ ਸੀਗੀ ਉਹ ਆਪਣਾ ਵੇਟ ਕੱਟ ਕਰਕੇ 57 ਤੋਂ 53 ਚ ਆਈ ਸੀ, ਉਹਨੂੰ ਜ਼ਿਆਦਾ ਚਾਂਸਿਸ ਸੀਗੇ ਸ਼ਾਇਦ ਕਿ 53 ਚ ਮੇਰਾ ਮੈਡਲ ਗੋਲਡ ਆ ਸਕਦਾ ਆ, ਤੇ ਬਟ
ਤੇ ਕਿੰਨੇ ਕਿੰਨੇ ਪੁਆਇੰਟਾਂ ਨਾਲ ਜਿੱਤ ਹਾਰ ਦਾ ਫਾਸਲਾ ਰਿਹਾ?
ਮੈਂ ਉਹਨਾਂ ਨੂੰ ਜਿਹੜੀ ਪਹਿਲੀ ਫਾਈਟ ਸੀਗੀ ਉਹਨੂੰ ਮੈਂ ਬਾਈ ਫਾਲ ਪਿੰਨ ਕੀਤਾ ਤੇ ਆਈ ਥਿੰਕ ਹਾਰਡਲੀ 1 ਮਿੰਟ ਦੇ ਵਿੱਚ ਵਿੱਚ ਹੀ ਕੁਸ਼ਤੀ ਖਤਮ ਕਰਤੀ ਸੀਗੀ 1 ਮਿੰਟ ਤੋਂ ਪਹਿਲਾਂ। ਤੇ ਜਿਹੜੀ ਦੂਜੀ ਕੁਸ਼ਤੀ ਸੀ ਉਹ 1.5-2 ਮਿੰਟ ਦੇ ਵਿੱਚ ਵਿੱਚ ਖਤਮ ਹੋਈ ਤੇ ਉਹ 10-0 ਨਾਲ ਮੈਂ ਫਿਨਿਸ਼ ਕੀਤੀ।
ਫਿਰ ਤਾਂ ਕਾਫੀ ਇੱਕ ਪਾਸੜ ਮੁਕਾਬਲੇ ਰਹੇ।
ਹਾਂਜੀ, ਮਤਲਬ ਪਹਿਲਾਂ ਜਦੋਂ ਸਟਾਰਟਿੰਗ ਹੋਈ ਸੀ ਕੰਪੀਟੀਸ਼ਨ ਦੀ ਉਦੋਂ ਏਦਾਂ ਲੱਗਦਾ ਸੀਗਾ ਕਿ ਕੁੜੀਆਂ ਸਟਰੋਂਗ ਸੀਗੀਆਂ ਬਹੁਤ, ਤੇ ਸਟਾਰਟਿੰਗ ਦੇ ਵਿੱਚ ਜਦੋਂ ਲੱਗਦਾ ਕਿ ਨਹੀਂ ਇਹ ਵੀ ਸਟਰੋਂਗ ਆ, ਵੇਟ ਕੱਟ ਕਰਕੇ ਆਈਆਂ, ਫਿੱਟ ਆ ਬਹੁਤ, ਤੇ ਐਕਸਪੀਰੀਅੰਸ ਵੀ ਹੈਗਾ ਆ ਉਹਨਾਂ ਨੂੰ ਤੇ ਕਾਫੀ ਸਾਲ ਹੋ ਗਏ ਉਹਨਾਂ ਨੂੰ ਵੀ ਕਰਦਿਆਂ ਨੂੰ, ਤੇ ਥੋੜਾ ਥੋੜਾ ਸੀਗਾ ਮਨ ਦੇ ਵਿੱਚ ਕਿ ਐਨੀਵੇਜ਼ ਜੋ ਵੀ ਆ ਆਪਾਂ ਵੱਡੇ ਵੇਟ 'ਚ ਪੰਗਾ ਲਿਆ ਆ ਤੇ ਜੋ ਵੀ ਬਣੂਗਾ ਤੇ ਉਹਦੀ ਉਹਦੇ 'ਚ ਖੁਸ਼ੀ ਹੋਊਗੀ। ਬਟ ਜਦੋਂ ਕੁਸ਼ਤੀਆਂ ਇੰਨੀ ਜਲਦੀ ਫਿਨਿਸ਼ ਹੋ ਗਈਆਂ ਤੇ ਈਵਨ ਮੈਂ ਵੀ ਸਰਪ੍ਰਾਈਜ਼ ਸੀਗੀ, ਤੇ ਜਿਹੜੇ ਮੇਰੇ ਕੋਚ ਸੀਗੇ ਉਹ ਵੀ ਕਹਿੰਦੇ ਵੈਲ ਡਨ, ਵੀ ਬਹੁਤ ਵਧੀਆ ਖੇਲਿਆ ਤੂੰ।
ਕਾਮਨਵੈਲਥ ਖੇਡਾਂ 'ਚ ਤੁਹਾਡਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਸੀ, ਉਹਨੂੰ ਲੈ ਕੇ ਕਈ ਵਾਰ ਬੰਦਾ ਝੂਰਦਾ ਵੀ ਆ, ਮਨ ਮਹਿਸੂਸਿਆ ਰਹਿੰਦਾ, ਇੱਕ ਸੈਟਬੈਕ ਸੀ, ਉਹਦੇ ਤੋਂ ਵਾਪਸ ਆਉਣਾ ਵੀ ਆਪਣੇ ਆਪ 'ਚ ਤੁਹਾਡੇ ਲਈ ਬੜਾ ਜ਼ਰੂਰੀ ਸੀ।
ਹਾਂਜੀ ਬਿਲਕੁਲ, ਕਿਉਂਕਿ ਕਾਮਨਵੈਲਥ ਗੇਮਸ 'ਚ 2-3 ਮਹੀਨੇ ਪਹਿਲਾਂ ਮੇਰਾ ਇੰਜਰੀ ਕਾਫੀ ਸੀਰੀਅਸ ਹੋ ਗਈ ਸੀਗੀ, ਮੇਰੇ ਜਿੱਦਾਂ ਸਰਜਰੀ ਹੋਈ ਮੇਰੀ ਜਨਵਰੀ ਦੇ ਵਿੱਚ ਗੇਮਸ ਤੋਂ ਪਹਿਲਾਂ, ਤੇ ਫ੍ਰੈਕਚਰ ਹੋ ਗਿਆ ਸੀਗਾ, ਤੇ ਉਹਦਾ ਕਰਕੇ ਵੀ ਮੈਨੂੰ ਬਹੁਤ ਲਾਈਕ ਨਿਰਾਸ਼ ਰਹੀ ਆ, ਬਹੁਤ ਅਪਸੈਟ ਸੀਗੀ ਆ। ਜਨਵਰੀ ਫੈਬਰੀ ਦਾ ਮਹੀਨਾ ਮੇਰਾ ਬਹੁਤ ਲਾਈਕ ਸੈਡ ਸੀਗਾ ਗੇਮਸ ਤੋਂ ਪਹਿਲਾਂ, ਤੇ ਕੋਸ਼ਿਸ਼ ਕੀਤੀ, ਟ੍ਰੇਨਿੰਗ ਵੀ ਕੀਤੀ, ਰਿਕਵਰੀ ਵੀ ਕੀਤੀ, ਬਟ ਜਿਹੜਾ ਇੱਕ ਸੱਟ ਲੱਗ ਜਾਂਦੀ ਆ ਕੰਪੀਟੀਸ਼ਨ ਤੋਂ ਪਹਿਲਾਂ ਉਹ ਚੀਜ਼ ਜਿਹੜੀ ਕਵਰ ਬਹੁਤ ਮੁਸ਼ਕਿਲ ਹੁੰਦੀ ਆ, ਬਟ ਫਿਰ ਵੀ ਚਲੋ ਵਧੀਆ ਟਾਈਮ ਲੰਘਿਆ ਗੇਮਸ ਦਾ, ਉਨੀ ਵਧੀਆ ਪਰਫਾਰਮੈਂਸ ਨਹੀਂ ਦੇ ਪਾਏ, ਤੇ ਉਸ ਤੋਂ ਬਾਅਦ ਜਿਹੜਾ ਹੁਣ ਵਾਪਸ ਆਏ ਆ, ਹੁਣ ਪੂਰੀ ਮਿਹਨਤ ਕਰਕੇ ਇਹ ਨੈਸ਼ਨਲ ਖੇਲੀ ਆ।
ਤੇ ਹੁਣ ਤੱਕ ਕਿੰਨੇ ਕੁ ਸੋਨ ਤਗਮੇ ਜਿੱਤ ਚੁੱਕੇ ਹੋ ਤੁਸੀਂ, ਜੇ ਆਪਾਂ ਕੌਮੀ ਪੱਧਰ ਦੀਆਂ ਕੁਸ਼ਤੀਆਂ ਦੀ ਗੱਲ ਕਰਨੀ ਹੋਵੇ?
ਨੈਸ਼ਨਲ ਚੋਂ ਮੈਨੂੰ ਇਸ ਤੱਕ ਮੇਰਾ ਖਿਆਲ ਹੈ ਕਿ ਮੈਂ 7-8 ਨੈਸ਼ਨਲ ਜਿਹੜੇ ਗੋਲਡ ਮੈਡਲ ਜਿੱਤ ਚੁੱਕੀ ਹਾਂ, ਈਵਨ ਜੋ ਕੈਨੇਡਾ ਕੱਪ, ਆਸਟ੍ਰੇਲੀਆ ਕੱਪ ਹੁੰਦੇ ਆ ਉਹਨਾਂ ਵਿੱਚ ਵੀ ਹੁਣ ਤੱਕ ਟਾਈਗਰ ਦੀ ਕਿਰਪਾ ਨਾਲ ਗੋਲਡ ਮੈਡਲ ਹੀ ਜਿੱਤੇ ਆ ਹੁਣ ਤੱਕ।
ਤੇ ਰੁਪਿੰਦਰ, ਸਾਨੂੰ ਥੋੜਾ ਜਿਹਾ ਇਹ ਵੀ ਦੱਸੋ ਕਿ ਹੁਣ ਆਉਣ ਵਾਲੇ ਸਮੇਂ 'ਚ ਤੁਸੀਂ ਕੀ ਧਾਰਿਆ, ਕੋਈ ਹੋਰ ਟੂਰਨਾਮੈਂਟ ਆ ਰਹੇ?
ਇਸ ਸਾਲ ਤਾਂ ਸਾਡਾ ਇੱਕ ਕਾਮਨਵੈਲਥ ਚੈਂਪੀਅਨਸ਼ਿਪ ਹੋਪਫੁਲੀ ਦਸੰਬਰ 'ਚ ਹੁੰਦਾ ਹੁੰਦਾ ਆ, ਇੱਕ ਉਹ ਹੋਏਗਾ, ਤੇ ਸੈਕਿੰਡ ਕੈਨੇਡਾ ਕੱਪ ਆ, ਤੇ ਨੈਕਸਟ ਈਅਰ ਜਿਹੜਾ ਆ ਉਹ ਫੁੱਲ ਫੇਰੀ ਜਿਹੜੀ 2020 ਲਈ ਹੋਣ ਜਾ ਰਹੀ ਆ, ਜਿੱਦਾਂ ਕਿ ਤੁਹਾਨੂੰ ਪਤਾ ਆ ਕਿ ਓਲੰਪਿਕ ਗੇਮ ਹੋਣੀਆਂ ਆ 2020 ਦੇ ਵਿੱਚ, ਸੋ ਨੈਕਸਟ ਈਅਰ ਜਿਹੜੀ ਆ ਉਹਦੇ ਰਿਲੇਟਿਡ ਹੀ ਕੰਪੀਟੀਸ਼ਨ ਹੋਊਗੀ, ਚਾਹੇ ਨੈਸ਼ਨਲ 'ਚੋਂ ਸਿਲੈਕਸ਼ਨ ਹੋਏਗੀ, ਜਿਹੜਾ ਕਿ ਨੈਕਸਟ ਈਅਰ ਸਾਡਾ ਜਿਹੜੀ ਤਿਆਰੀ ਹੋਊਗੀ ਉਹ ਬਹੁਤ ਟਫ ਹੋਊਗੀ, ਤੇ ਉਹ ਜ਼ਿਆਦਾ ਐਕਸਾਈਟਮੈਂਟ ਆ ਸਾਨੂੰ ਨੈਕਸਟ ਈਅਰ ਦੀ।
ਅਤੇ ਕਿਤੇ ਕਿਤੇ ਇਹ ਤਾਂ ਨਹੀਂ ਲੱਗਦਾ ਰੁਪਿੰਦਰ ਕਿ ਭਾਰਤ ਜਾ ਕੇ ਵਧੀਆ ਤਿਆਰੀ ਕੀਤੀ ਜਾ ਸਕਦੀ ਆ, ਕਿਉਂਕਿ ਗੀਤਾ ਫੋਗਾਟ ਜਾਂ ਦੂਜੀਆਂ ਜਿਹੜੀਆਂ ਖਿਡਾਰਨਾਂ ਨੇ, ਕਿਉਂਕਿ ਭਾਰਤ ਦਾ ਹੁਣ ਕਾਫੀ ਨਾਂ ਵਾ ਕੁਸ਼ਤੀ 'ਚ, ਇੱਕ ਲੰਬੇ ਸਮੇਂ ਤੋਂ ਉਹਨਾਂ ਨੇ ਇੱਕ ਪਾਸੜ ਮੁਕਾਬਲੇ ਜਿੱਤੇ ਨੇ ਕੁੜੀਆਂ ਨੇ।
ਹਾਂਜੀ, ਜਿੱਦਾਂ ਮੈਨੂੰ ਇੰਡੀਆ ਤੋਂ ਕਾਲਸ ਵੀ ਆਉਂਦੀਆਂ, ਇੰਡੀਆ ਤੋਂ ਸਪੋਰਟ ਵੀ ਮਿਲਦੀ ਪਈ, ਇੰਡੀਆ ਵਾਲੇ ਕਹਿੰਦੇ ਆ ਕਿ ਜੇ ਤੂੰ ਤਿਆਰੀ ਕਰਨੀ ਆ ਸਾਡੇ ਇੱਥੇ ਆ ਕੇ ਕਰ ਸਕਦੀ ਆ, ਲਾਈਕ ਮੈਨੂੰ ਜਿੱਦਾਂ ਜੋ ਵੀ ਮੇਰੇ ਰੈਸਲਿੰਗ ਲਿੰਕ ਹੈਗੇ ਇੰਡੀਆ 'ਚ, ਤੇ ਉਹ ਕਹਿੰਦੇ ਆ ਕਿ ਜੇ ਪ੍ਰੈਪਰੇਸ਼ਨ ਕਰਨੀ ਆ ਤੇ ਤੂੰ ਆ ਸਕਦੀ ਆ, ਬਟ ਜਿੱਦਾਂ ਕਹਿ ਲਓ ਕਿ ਇੱਥੇ ਫੈਮਿਲੀ ਆ, ਇੱਥੋਂ ਦੇ ਰਜੋਏ ਆ, ਉਹ ਛੱਡ ਕੇ ਉੱਥੇ ਉਹਨਾਂ ਟਾਈਮ ਲਾਉਣਾ ਥੋੜ੍ਹਾ ਹਾਰਡ ਆ, ਬਟ ਹੋਪਫੁਲੀ ਮੈਂ ਟਰਾਈ ਜ਼ਰੂਰ ਕਰਾਂਗੀ ਨੈਕਸਟ ਈਅਰ 'ਚ ਮੈਂ ਇੰਡੀਆ ਜਾ ਕੇ ਜਿਹੜੀ ਤਿਆਰੀ ਪ੍ਰੈਪਰੇਸ਼ਨ ਜਿਹੜੀ ਆ 2020 ਲਈ ਕਰ ਸਕਾਂ।
ਸਹਾਇਤਾ ਰਾਸ਼ੀ ਦੀ ਗੱਲ ਕਰੀਏ, ਖਰਚੇ ਚਲਾਉਣ ਦੀ ਗੱਲ ਕਰੀਏ, ਕੀ ਤੁਸੀਂ ਫਿਰ ਕੋਈ ਨਾਲ ਨੌਕਰੀ ਵੀ ਕਰਦੇ ਹੋ ਜਾਂ ਤੁਹਾਨੂੰ ਇਹ ਕੋਈ ਇਮਦਾਦ ਮਿਲਦੀ ਆ ਸਰਕਾਰ ਵੱਲੋਂ ਜਾਂ ਰੈਸਲਿੰਗ ਫੈਡਰੇਸ਼ਨ ਵੱਲੋਂ? ਖੁਰਾਕ ਦੀ ਗੱਲ ਕਰੀਏ ਜਾਂ ਸਿਖਲਾਈ ਦੀ ਗੱਲ ਕਰੀਏ,
ਤਾਂ ਸੱਚਾਈ ਇਹ ਹੈ ਕਿ ਕੁਝ ਨਹੀਂ ਮਿਲਦਾ, ਕਿਉਂਕਿ ਜਿਹੜੀ ਸਪੋਰਟ ਆ ਮੈਨੂੰ ਸਿਰਫ ਅੱਜ ਦੀ ਤਰੀਕ 'ਚ ਜਿਹੜੀ ਫਾਈਨੈਂਸ਼ੀਅਲੀ ਸਪੋਰਟ ਆ ਉਹ ਵੀ ਥੋੜੀ ਬਹੁਤ ਇੱਕ ਬੰਦੇ ਵੱਲੋਂ ਆ ਰਹੀ ਹੈ, ਜਿੱਦਾਂ ਕਿ ਸਰ ਮੁਹੱਬਤ ਸਿੰਘ ਭਾਜੀ ਆ ਜਿਹੜੇ ਆਟੋ ਸਪਾ ਵਾਲੇ, ਸਿਰਫ ਉਹਨਾਂ ਤੋਂ ਜਿਹੜੀ ਫਾਈਨੈਂਸ਼ੀਅਲੀ ਸਪੋਰਟ ਮਿਲਦੀ ਸੀ, ਅਦਰਵਾਈਜ਼ ਮੈਨੂੰ ਲਾਈਕ ਆਸਟ੍ਰੇਲੀਆ ਦੇ ਵਿੱਚ ਆਪਣੀ ਪੰਜਾਬੀ ਕਮਿਊਨਿਟੀ ਸਪੈਸ਼ਲੀ ਕੋਈ ਅੱਗੋਂ ਵੱਧ ਕੇ ਅੱਗੇ ਵੱਧ ਕੇ ਕੋਈ ਫਾਈਨੈਂਸ਼ੀਅਲੀ ਸਪੋਰਟ ਨਹੀਂ ਕਰਦਾ ਪਿਆ। ਇਸ ਵਾਰੀ ਜਿਹੜੀ ਮੈਂ ਤਾਂ ਇਹ ਵੀ ਹੱਥ ਖੜੇ ਕਰਦੇ ਸੀ ਕਿ ਜੇ ਮੈਨੂੰ ਇਸ ਵਾਰੀ ਫਲਾਈ ਟਿਕਟ ਜਿਹੜੀਆਂ ਮੇਰੀਆਂ ਨਹੀਂ ਕੋਈ ਸਪੋਂਸਰ ਕਰੂਗਾ ਤੇ ਮੈਂ ਨੈਸ਼ਨਲ ਨਹੀਂ ਖੇਲਣੀ, ਬਟ ਫਿਰ ਜਿੱਦਾਂ ਮੇਰੇ ਕੁਝ ਦੋਸਤ ਜਿੱਦਾਂ ਕੁਲਦੀਪ ਕੌਰ ਤੇ ਆਪਣੀ ਸਰਵ ਗਿੱਲ ਭਾਜੀ ਆ, ਉਹਨਾਂ ਨੇ ਫਿਰ ਮੇਰੀ ਜਿਹੜਾ ਆਰਗਨਾਈਜ਼ ਕੀਤਾ, ਕਹਿੰਦੇ ਅਸੀਂ ਤੈਨੂੰ ਸਾਫ ਕਰ ਦਿੰਦੇ ਹਾਂ ਤੇਰਾ ਤੇ ਤੇਰੀ ਟਿਕਟ ਆਰਗਨਾਈਜ਼ ਕਰ ਦਿਓ, ਕਿਉਂਕਿ ਪਰਸੀ ਟਿਕਟ ਵੀ ਆਈ ਥਿੰਕ 600 ਅਰਾਊਂਡ ਪੈਂਦੀ ਸੀਗੀ, ਤੇ ਮੈਂ ਕਿਹਾ ਸੀ ਵੀ ਹੁਣ ਮੈਂ ਪੈਸਾ ਨਹੀਂ ਲਾਉਣਾ, ਜੇ ਮੇਰਾ ਕੋਈ ਸਾਥ ਦਿੰਦਾ ਹੈ ਮੈਨੂੰ ਫਾਈਨੈਂਸ਼ੀਅਲੀ ਸਪੋਰਟ ਕਰੂਗਾ ਤੇ ਮੈਂ ਅੱਗੇ ਜ਼ਰੂਰ ਜਾਊਂਗੀ, ਕਿਉਂਕਿ ਘਰੋਂ ਖਰਚਾ ਕਰਕੇ ਹੁਣ ਤੱਕ ਬਹੁਤ ਖੇਲਿਆ ਆ, ਲਾਈਕ ਇੰਨੇ ਸਾਲ ਹੋ ਗਏ ਆ ਆਪਣੇ ਜੇਬ 'ਚੋਂ ਪੈਸੇ ਲਾ ਕੇ ਖੇਲੀ ਹਾਂ
ਜੀ। ਤੇ ਫਿਰ ਪ੍ਰੇਰਣਾ ਕਿੱਥੋਂ ਮਿਲਦੀ ਆ ਜੇ ਤੁਹਾਨੂੰ ਮਨ ਮਹਿਸੂਸਿਆ ਮਹਿਸੂਸਿਆ ਰਹਿੰਦਾ ਕਿ ਇਹਦੇ 'ਚ ਕੋਈ ਇਮਦਾਦ ਨਹੀਂ, ਕੋਈ ਰਾਹਤ ਨਹੀਂ, ਕੋਈ ਧਨ ਰਾਸ਼ੀ ਨਹੀਂ, ਤਾਂ ਫਿਰ ਉਸ ਲਿਹਾਜ਼ ਨਾਲ ਕਈ ਵਾਰ ਮਨ 'ਚ ਚਿੰਤਾ ਤਾਂ ਹੁੰਦੀ ਹੋਊ?
ਬਹੁਤ ਆਉਂਦੀ ਆ, ਲਾਈਕ ਮੈਂ ਕਈ ਵਾਰੀ ਸੋਚਦੀ ਹਾਂ ਕਿ ਮੈਂ ਮੈਨੂੰ ਕੀ ਮਿਲਦਾ ਪਿਆ ਇਹਦੇ ਵਿੱਚ, ਫਿਰ ਜਦੋਂ ਮਤਲਬ ਆਪਣੇ ਜਿਹੜਾ ਮਨ ਵਿਹਲੇ ਆ ਜਿਹੜਾ ਆ ਉਹ ਸਪੋਰਟਸ ਵਾਲਾ ਇੰਨਾ ਕੁ ਜ਼ਿਆਦਾ ਕੀਤਾ ਲੱਗਦਾ ਕਿ ਜੇ ਇਹ ਨਾ ਕੀਤੀ ਤੇ ਇੰਨਾ ਚਿਰ ਜਾਣ ਹੈਗੀ ਉਨਾ ਚਿਰ ਕਰਦੇ ਹਾਂ, ਫਿਰ ਪੈਸਾ ਜਿਹੜਾ ਹੈ ਜੇ ਕਮਾਉਣਾ ਹੈ ਤੇ ਮੇਬੀ ਜਦੋਂ ਫਿਨਿਸ਼ ਕਰ ਦਾਂਗੇ ਉਦੋਂ ਪੈਸੇ ਕਮਾਉਣ ਵੱਲ ਹੋ ਜਾਵਾਂਗੇ, ਸ਼ਾਇਦ ਉਦੋਂ ਟਾਈਮ ਲੰਘ ਵੀ ਜਾਊਗਾ ਸਾਰਾ ਕੁਛ ਕਰਨ ਦਾ, ਤੇ ਇਸ ਕਰਕੇ ਇਸੇ ਖੁਸ਼ੀ 'ਚ ਇਸੇ ਚਾਅ 'ਚ ਹੁਣ ਤੱਕ ਤੁਰੇ ਆਉਂਦੇ ਹਾਂ ਕਿ ਸ਼ਾਇਦ ਕਿਤੇ ਨਾ ਕਿਤੇ ਆਪਣੀ ਪੰਜਾਬੀ ਕਮਿਊਨਿਟੀ ਬਹੁਤ ਪੈਸਾ ਇਹਨਾਂ ਕੋਲ ਬਹੁਤ ਖਰਚਦੇ ਆ, ਬੜੇ ਕੁਛ ਬੜੀਆਂ ਚੀਜ਼ਾਂ ਤੇ ਲਾਉਂਦੇ ਆ, ਪਰ ਮੈਂ ਵੀ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਇਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਪੈ ਗਈ ਕਿ ਸਪੋਰਟਸ ਨੂੰ ਵੀ ਸਪੋਰਟ ਕਰਨਾ ਆ ਤਾਂ ਹੀ ਆਪਣੇ ਜਿਹੜੇ ਕਮਿਊਨਿਟੀ ਦੇ ਬੱਚੇ ਅੱਗੇ ਆ ਸਕਣਗੇ, ਮੈਂ ਕਿਵੇਂ ਬੱਚਿਆਂ ਨੂੰ ਪੁਸ਼ ਕਰਾਂ ਜ਼ਿਆਦਾ ਕਿ ਤੁਸੀਂ ਰੈਸਲਿੰਗ ਵੱਲ ਲਾਓ ਜਿੰਨਾ ਚਿਰ ਆਪਣੀ ਕਮਿਊਨਿਟੀ ਸਾਥ ਨਹੀਂ ਦੇ ਰਹੀ, ਤੇ ਕਿੱਦਾਂ ਆਪਾਂ ਕਹਿ ਸਕਦੇ ਹਾਂ ਅੱਗੇ ਜਾ ਕੇ ਬੱਚਿਆਂ ਨੂੰ ਵੀ ਤੁਸੀਂ ਵੀ ਖੇਲੋ, ਤੁਹਾਨੂੰ ਇਹਦੇ ਤੋਂ ਫਾਈਨੈਂਸ਼ਲੀ ਜਾਂ ਤੁਹਾਨੂੰ ਮੈਂਟਲੀ ਸਟਰੈਂਥ ਮਿਲੂਗੀ।
ਮਿਹਰਬਾਨੀ ਰੁਪਿੰਦਰ, ਤੇ ਇੱਕ ਵਾਰ ਫੇਰ ਤੋਂ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ ਸੋਨ ਤਗਮਾ ਜਿੱਤਣ ਲਈ, ਕੌਮੀ ਪੱਧਰ ਦੇ ਇਹ ਮੁਕਾਬਲਿਆਂ 'ਚ ਝੰਡੀ ਕੱਢਣ ਲਈ, ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ, ਤੁਹਾਡਾ ਵੀ, ਸਾਰਿਆਂ ਦਾ, ਸਾਰੇ SBS ਚੈਨਲ ਦਾ ਤੇ ਸਾਰੇ ਸਰੋਤਿਆਂ ਦਾ।
Hear more stories in your language by visiting sbs.com.au.